ਬਾਣੀ ਵਿਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਕੁਝ ਨਹੀਂ ਓ ਚਾਹੀਦਾ ਜਹਾਨ ਤੇ, ਮੈਂ ਤੇਰੇ ਨਾਲ ਰਹਿਣਾ ਚਾਹੁੰਦਾ ਹਾਂ, ਮੈਂ ਤੇਰੇ ਨਾਲ ਰਹਿਣਾ ਚਾਹੁੰਦਾ ਹਾਂ। ਮੈਨੂੰ ਜੀਣਾ ਬਸ ਯਸੂ ਤੇਰੇ ਨਾਮ 'ਚ, ਮੈਂ ਤੇਰੇ ਵਾਂਗੂ ਹੋਣਾ ਚਾਹੁੰਦਾ ਹਾਂ, ਮੈਂ ਤੇਰੇ ਵਾਂਗੂ ਹੋਣਾ ਚਾਹੁੰਦਾ ਹਾਂ, ਮੈਂ ਤੇਰੇ ਨਾਲ ਰਹਿਣਾ ਚਾਹੁੰਦਾ ਹਾਂ। ਦਿਲ ਹੁਣ ਲੱਗਦਾ ਨਹੀਂ, ਇਸ ਦੁਨੀਆਂ ਤੇ ਦਿਲ ਹੁਣ ਲੱਗਦਾ ਨਹੀਂ, ਯਸੂ ਤੇਰੇ ਬਾਜੋਂ ਮੈਨੂੰ ਕੁਝ ਲੱਭਦਾ ਨਹੀਂ, ਯਸੂ ਤੇਰੇ ਬਾਜੋਂ ਮੈਨੂੰ ਕੁਝ ਲੱਭਦਾ ਨਹੀਂ। ਦਿਲ ਜਦੋਂ ਦਾ ਲੱਗਾ ਅਸਮਾਨ ਤੇ, ਮੈਂ ਉੱਤੇ ਉੱਡ ਜਾਣਾ ਚਾਹੁੰਦਾ ਹਾਂ, ਮੈਂ ਉੱਤੇ ਉੱਡ ਜਾਣਾ ਚਾਹੁੰਦਾ ਹਾਂ, ਮੈਂ ਤੇਰੇ ਨਾਲ ਰਹਿਣਾ ਚਾਹੁੰਦਾ ਹਾਂ। ਬਚਣੋ ਬਗੈਰ ਤਾਂ ਜਹਾਨ ਦਾ ਮੁੱਲ, ਬਚਣੋ ਬਗੈਰ ਤਾਂ ਜਹਾਨ ਦਾ ਕੁਝ ਨਹੀਂ ਓ ਇਹਦੀ ਝੂਠੀ ਜਿਹੀ ਸ਼ਾਨ ਦਾ, ਕੁਝ ਨਹੀਂ ਓ ਇਹਦੀ ਝੂਠੀ ਜਿਹੀ ਸ਼ਾਨ ਦਾ। ਮੈਨੂੰ ਇੱਕ ਕਰ ਆਪਣੇ ਕਲਾਮ 'ਚ, ਮੈਂ ਤੇਰੇ 'ਚ ਸਮਾਣਾ ਚਾਹੁੰਦਾ ਹਾਂ, ਮੈਂ ਤੇਰੇ 'ਚ ਸਮਾਣਾ ਚਾਹੁੰਦਾ ਹਾਂ, ਮੈਂ ਤੇਰੇ ਨਾਲ ਰਹਿਣਾ ਚਾਹੁੰਦਾ ਹਾਂ। ਆਪਣੇ ਪਰਾਏ ਲੱਗ ਰਹੇ ਨੇ, ਜਿਹੜੇ ਆਪੇ ਮੈਥੋਂ दूर हुंदे पए ने जेड़े आपे मैथों दूर हुंदे पए ने चौंदा डूबना मैं तेरे ही कलाम च मैं तेरे च समाना चौंदा हां मैं तेरे च समाना चौंदा हां मैं तेरे नाल रहना चौंदा हां इच्छा ते कलाम नू तू लिख दे अज इच्छा ते कलाम नू तू लिख दे मेरी रूह ते यसु नाम अज लिख दे मेरी रूह ते यसु नाम
इस बाइबल अध्ययन प्रोग्राम विच याकूब दी पत्री दे दो अध्याय उस दियां दो तो लैके तेरह आयतां दे वचना बारे विचार करन लई आप दा स्वागत है। आओ असीं दो आयते वचनां नूं इस बाइबल बाणी दे विच्चों पढ़दे हां। इत्थे लिखिआ है क्योंकि जे कोई पुरख सोने दी अंगूठी पाई अते पड़कीले वस्त्र पहने तुहाडी समाज विच आया अते एक गरीब भी मैले लीड़े पहने आया। आप नूं याद होवेगा कि इस तों पिछले प्रोग्राम विच मैं आप नाल पोशाक दे बारे गल कर रिहा सी अते असीं देखदे हां कि कई वार धन्नवान मनुख गिरजे घर विच एक बहुत ही भड़काऊ कपड़िया पा के लिवास दे विच अपने आप नू सजा के उस दे अंदर दाखल होंदा है अते कई बार ये उसकी बहुत ही चंगी गड्डी भी होंदी है मोटर गड्डी जिस दे विच बैठ के वह आउंदा है। ये तो ठीक उसकी उस धनी मनुख की तरह ही होंदा है जिस दे बारे प्रभु येशु मसीह जी ने उन्हां द्वारा दसी सच्ची कहानी जो धनी मनुख अते लाजर दे बारे है उस दे बारे जिक्र किया सी। लूका दी इंजील 16 अध्याय उसकी 19 आयत के वचन इस बारे दसदे हैं। इस तो यह जाहिर होंदा है कि उसका जीवन हर रोज एक बहुत ही वड्डी दावत की तरह गुजरता सी। इसके उल्टी जो गरीब मनुख जिसका जिक्र इत्थे याकूब करता है वह तो अपने फटे हुए कपड़िया के नाल जो कि कई उस दे विच बाल पए हुए होंदे हन उन्होंने पा के कलीसिया दे विच आउंदा है। हो सकता है ये साफ होण पर इस दी गरीबी का सबूत यह जरूर दिंदे हन। असीं देखदे हाँ कि किहो हो सकता है कि उसने बेहतर दिन पर असीं इस तरह देखदे हाँ कि वह कीता होवे तद उस दे कोल खास तौर पर कोई भी एतवार वाले दिन कलीसिया दे विच जाण लई कोई कपड़िया की अलग जोड़ी नहीं होंदी। याकूब इत्थे इन्हां दो मनुखां की तुलना आपस विच ही कर रहा है। असी देखते हाँ कि इन्हां दोहां विच्चों हरेक ही समाजिक पौड़ी दे आखरी सिरे उत्ते पहुंचया होया है। साडे इस समाज विच असी दूसरिया मौकियां नूं किसी खास मौकियां नूं खास तरह के कपड़े पहनाउण दे बहाने वजो लैंदे हां पर सचमुच बहुत सारे लोग इसी तरह कलीसिया नूं भी एक मौके वजो इस्तेमाल करते हैं। खास तौर पर कई बार ईस्टर संडे नूं भी किसी की एक चंगी उदाहरण के वजो लिया जाता है। असी देखते हैं कि इसकी एक उदाहरण मैं अपने आप बारे भी दस दिंदा हाँ। जदों मैं सेवा शुरू की सी तद एक प्रचारक के वजो मैं अपने आप नूं हमेशा ही किसी खास योजे लिबास के ढकना चाहता सी कि मैं दूसरे नालों अलग जापां। अते फिर एक दिन की होया कि एक दिन मैं एक मनुख नूं अपनी सभा दे विच वेख्या। असल विच ओह तां बहुत ही ज़्यादा धनवान मनुख है अते उन्होंने बहुत ही भड़काऊ कपड़े पहने हुए सन। एक बहुत ही मुलवान बहुमुला सूट उसने पहने हुआ सी अते उसकी जो पत्नी सी उसने भी बहुत चंगी तरह अपने आप नूं ज़्यादा कपड़िया दे विच सजाया हुआ सी अते मैं अपने आप नूं इस दे बारे ये इरादा किया कि मैनू प्रभु की बंदगी दे कोल आउण दे लई इस तरह अपने आप नूं कपड़िया दे नाल नहीं ढकना चाहिए। इस करके अगले एतवार मैं बाकी लोगों की तरह ही कपड़े पहन के सादगी दे विच हो के कलीसिया दे विच आया अते उदों तो मैं इसे तरह ही लगातार करता आ रहा ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਕਿ ਆਮ ਮਨੁੱਖ ਕਲੀਸਿਆ ਦੇ ਵਿੱਚ ਆਉਂਦਾ ਹੈ। ਮੇਰੇ ਦੋਸਤ, ਕੱਪੜਿਆਂ ਉੱਤੇ ਜ਼ਿਆਦਾ ਜ਼ੋਰ ਦੇਣ ਦੇ ਵਿੱਚ ਵੀ ਕਾਫੀ ਖਤਰਾ ਪਾਇਆ ਜਾਂਦਾ ਹੈ। 3 ਆਇਤ ਦੇ ਵਚਨ ਅੱਗੇ ਸਾਨੂੰ ਦੱਸਦੇ ਹਨ, ਅਤੇ ਤੁਸਾਂ ਉਸ ਭੜਕੀਲੇ ਵਸਤਰਾਂ ਵਾਲੇ ਦਾ ਲਿਹਾਜ਼ ਕੀਤਾ ਅਤੇ ਉਹਨੂੰ ਆਖਿਆ, ਇੱਥੇ ਚੰਗੀ ਤਰ੍ਹਾਂ ਨਾਲ ਬਹਿ ਜਾਓ, ਅਤੇ ਉਸ ਗਰੀਬ ਨੂੰ ਕਿਹਾ, ਭਈ ਤੂੰ ਉੱਥੇ ਖੜ੍ਹਾ ਰਹੋ ਜਾਂ ਮੇਰੇ ਪੈਰ ਰੱਖਣ ਦੀ ਚੌਂਕੀ ਕੋਲ ਬੈਠ। ਸਾਡੇ ਇਸ ਜ਼ਮਾਨੇ ਵਿੱਚ ਅਸੀਂ ਇਸ ਤੋਂ ਭਾਵ ਇੱਕ ਗਰੀਬ ਮਨੁੱਖ ਨੂੰ ਉੱਥੇ ਬਿਠਾਉਣ ਤੋਂ ਲੈਂਦੇ ਹਾਂ ਜਦੋਂ ਕਿ ਇੱਕ ਗਰੀਬ ਮਨੁੱਖ ਨੂੰ ਪਿੱਛੇ ਦਰਵਾਜ਼ੇ ਦੇ ਵਿੱਚ ਬੈਠਣ ਲਈ ਆਖਿਆ ਜਾਵੇ। ਉਹਨਾਂ ਦਿਨਾਂ ਦੇ ਵਿੱਚ ਕੁਝ ਖਾਸ ਬੈਠਣ ਦੇ ਸਥਾਨ ਅੱਗੇ ਹੁੰਦੇ ਹਨ ਜਿੱਥੇ ਕਿ ਸਿਰਫ ਕੁਝ ਮਹੱਤਵਪੂਰਨ ਮਨੁੱਖਾਂ ਨੂੰ ਹੀ ਬੈਠਣ ਦੀ ਆਗਿਆ ਦਿੱਤੀ ਜਾਂਦੀ ਸੀ। ਕਈ ਵਾਰ ਬਹੁਤ ਸਾਰੀਆਂ ਕਲੀਸਿਆਵਾਂ ਦੇ ਵਿੱਚ ਅੱਜ ਵੀ ਲੋਕ ਆਪਣੇ ਖਾਸ ਸਥਾਨ, ਆਪਣੇ ਖਾਸ ਬੈਠਣ ਦੇ ਸਥਾਨ ਨੂੰ ਬਹੁਤ ਮਹੱਤਵ ਦਿੰਦੇ ਹਨ, ਅਤੇ ਜੇਕਰ ਉਹਨਾਂ ਦੇ ਸਥਾਨ ਉੱਤੇ ਕੋਈ ਹੋਰ ਵਿਅਕਤੀ ਆ ਕੇ ਬੈਠ ਜਾਵੇ, ਮੈਂ ਆਪ ਨੂੰ ਦੱਸ ਦੇਵਾਂ ਕਿ ਉਹ ਉਸ ਦੇ ਨਾਲ ਬੈਠ ਕੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਘੁੱਟਣ ਮਹਿਸੂਸ ਕਰਦੇ ਹਨ। ਅੱਗੇ 4 ਅਤੇ 5 ਆਇਤਾਂ ਦੇ ਵਚਨ ਇਸ ਤਰ੍ਹਾਂ ਹਨ, ਲਿਖਿਆ ਹੈ, ਤਾਂ ਕੀ ਤੁਸੀਂ ਆਪਣੇ ਮਨਾਂ ਵਿੱਚ ਦੁਆਇਤ ਭਾਵ ਨਹੀਂ ਕੀਤਾ ਅਤੇ ਬੁਰਿਆਈ ਸੋਚਣ ਵਾਲੇ ਨਿਆਈ ਨਹੀਂ ਬਣੇ? ਸੁਣੋ, ਹੇ ਮੇਰੇ ਪਿਆਰੇ ਭਰਾਵੋ, ਕੀ ਪਰਮੇਸ਼ੁਰ ਨੇ ਉਹਨਾਂ ਨੂੰ ਨਹੀਂ ਚੁਣਿਆ ਜਿਹੜੇ ਸੰਸਾਰ ਦੀ ਵੱਲੋਂ ਗਰੀਬ ਹਨ, ਭਈ ਨੇਚਾ ਵਿੱਚ ਧਨੀ ਹੋਣ ਅਤੇ ਉਸ ਰਾਜ ਦੇ ਅਧਿਕਾਰੀ ਹੋਣ ਜਿਹਦਾ ਵਚਨ ਉਹਨਾਂ ਪ੍ਰੇਮੀਆਂ ਆਪਣੇ ਪ੍ਰੇਮੀਆਂ ਨੂੰ ਦਿੱਤਾ ਸੀ? ਅਸੀਂ ਦੇਖਦੇ ਹਾਂ ਕਿ ਇੱਥੇ ਯਾਕੂਬ ਇਹਨਾਂ ਦੋ ਮਨੁੱਖਾਂ ਦੀ ਤੁਲਨਾ ਕਰਨ ਤੋਂ ਬਾਅਦ ਉਹ ਇਹ ਪੁੱਛਦਾ ਹੈ 4 ਆਇਤ ਦੇ ਵਚਨਾਂ ਵਿੱਚ ਕਿ ਕੀ ਤੁਸੀਂ ਆਪਣੇ ਮਨਾਂ ਵਿੱਚ ਦੁਆਇਤ ਭਾਵ ਨਹੀਂ ਕੀਤਾ ਅਤੇ ਬੁਰਿਆਈ ਸੋਚਣ ਵਾਲੇ ਨਿਆਈ ਨਹੀਂ ਬਣੇ? 5 ਆਇਤ ਦੇ ਵਚਨਾਂ ਵਿੱਚ ਯਾਕੂਬ ਆਖਦਾ ਹੈ, ਸੁਣੋ ਹੇ ਮੇਰੇ ਪਿਆਰੇ ਭਰਾਵੋ। ਯਾਕੂਬ ਇੱਥੇ ਵਿਸ਼ਵਾਸੀਆਂ ਦੇ ਨਾਲ ਗੱਲ ਕਰ ਰਿਹਾ ਹੈ ਅਤੇ ਉਹ ਉਹਨਾਂ ਨੂੰ ਆਪਣੇ ਭਾਈ ਆਖਦਾ ਹੈ। ਇੱਕ ਗਰੀਬ ਵਿਸ਼ਵਾਸੀ ਨੂੰ ਸੱਚਮੁੱਚ ਕੁਝ ਕਲੀਸਿਆਵਾਂ ਦੇ ਵਿੱਚ ਉਹਨੂੰ ਨੀਵਾਂ ਗਿਣਿਆ ਜਾਂਦਾ ਹੈ, ਪਰ ਹੋ ਸਕਦਾ ਹੈ ਕਿ ਫਿਰ ਵੀ ਉਹ ਉਸ ਕਲੀਸਿਆ ਦੇ ਵਿੱਚ ਇੱਕ ਬਹੁਤ ਹੀ ਰੂਹਾਨੀ ਤੌਰ 'ਤੇ ਧਨੀ ਮਨੁੱਖ ਹੋਵੇ। ਪਰਮੇਸ਼ੁਰ ਦੀ ਬਾਣੀ ਆਖਦੀ ਹੈ ਕਿ ਅਸੀਂ ਇੱਥੇ ਵੇਖਦੇ ਹਾਂ ਕਿ ਗਰੀਬਾਂ ਦੇ ਬਾਰੇ ਪਰਮੇਸ਼ੁਰ ਦੀ ਬਾਣੀ ਬਹੁਤ ਕੁਝ ਜ਼ਿਕਰ ਕਰਦੀ ਹੈ। ਪਰਮੇਸ਼ੁਰ ਨੇ ਉਤਪਤ ਤੋਂ ਠੀਕ ਸ਼ੁਰੂ ਹੋ ਕੇ ਪ੍ਰਕਾਸ਼ ਦੀ ਪੋਥੀ ਤੱਕ ਇਸ ਬਾਰੇ ਸਾਫ਼ ਸਾਫ਼ ਜ਼ਿਕਰ ਕੀਤਾ ਸੀ ਕਿ ਉਹ ਖਾਸ ਤੌਰ 'ਤੇ ਗਰੀਬਾਂ ਦਾ ਖਿਆਲ ਰੱਖਦਾ ਸੀ, ਅਤੇ ਉਹ ਤਾਂ ਇਸ ਬਾਰੇ ਹਰ ਇੱਕ ਮੁਲਕ ਦੇ ਵਿੱਚ ਸੱਚ ਹੀ ਹੈ ਕਿ ਅਕਸਰ ਗਰੀਬ ਲੋਕ ਚੰਗਾ ਵਰਤਾਓ ਲੋਕਾਂ ਦੇ ਦੁਆਰਾ ਨਹੀਂ ਪਾਉਂਦੇ ਅਤੇ ਨਾ ਹੀ ਕਦੇ ਉਹਨਾਂ ਨੂੰ ਚੰਗਾ ਵਰਤਾਓ ਹਾਸਲ ਹੋਇਆ। ਜਦੋਂ ਤੱਕ ਮਨੁੱਖ ਜੋ ਹਨ ਉਹ ਸੁਭਾਵਿਕ ਮਨੁੱਖ ਹੋਣ, ਜੋ ਕਿ ਨਵਾਂ ਜਨਮ ਪਾਏ ਹੋਏ ਮਸੀਹੀ ਨਾ ਹੋਣ, ਇਸ ਜਗਤ ਦੇ ਵਿੱਚ ਗਰੀਬ ਲੋਕ ਕਦੇ ਵੀ ਉਹਨਾਂ ਦੇ ਨਾਲ ਚੰਗਾ ਵਰਤਾਓ ਨਹੀਂ ਪਾਉਣਗੇ। ਉਹਨਾਂ ਦੀ ਇੱਕੋ ਇੱਕ ਆਸ ਤਾਂ ਸਿਰਫ ਯੇਸ਼ੂ ਮਸੀਹ ਵਿੱਚ ਹੈ। ਇਸ ਬਾਰੇ ਬਾਈਬਲ ਬਾਣੀ ਦੇ ਵਚਨਾਂ ਵਿੱਚ ਪਰਮੇਸ਼ੁਰ ਨੂੰ ਸੁਣੋ। ਯਾਕੂਬ ਦੀ ਪੱਤਰੀ 5 ਅਧਿਆਏ ਦੀ 15 ਆਇਤ ਦੇ ਵਚਨ ਇਸ ਤਰ੍ਹਾਂ ਹਨ, ਅਤੇ ਪ੍ਰਾਰਥਨਾ ਜਿਹੜੀ ਨੇਚਾ ਦੇ ਨਾਲ ਹੋਵੇ ਉਸ ਬਿਮਾਰ ਨੂੰ ਬਚਾਵੇਗੀ ਅਤੇ ਪ੍ਰਭੂ ਉਹਨੂੰ ਉਠਾ ਖੜਾ ਕਰੇਗਾ, ਅਤੇ ਜੇ ਉਹਨੇ ਪਾਪ ਕੀਤੇ ਹੋਣ ਤਾਂ ਉਹਨੂੰ ਮਾਫ਼ ਕੀਤੇ ਜਾਣਗੇ। ਅੱਗੇ ਅਯੂਬ 36 ਅਧਿਆਏ ਉਸਦੀ 15 ਆਇਤ ਦੇ ਵਚਨਾਂ ਵਿੱਚ ਆਪਣੀ ਪੁਸਤਕ ਵਿੱਚ ਇਸ ਤਰ੍ਹਾਂ ਲਿਖਦਾ ਹੈ, ਉਹ ਦੁਖਿਆਰੇ ਨੂੰ ਉਹਦੇ ਦੁੱਖ ਦੇ ਵਸੀਲੇ ਛਡਾਉਂਦਾ ਹੈ ਅਤੇ ਉਹਨਾਂ ਦੇ ਕੰਨ ਜ਼ੁਲਮ ਦੇ ਵਸੀਲੇ ਖੋਲ੍ਹ ਦਿੰਦਾ ਹੈ। ਜ਼ਬੂਰ 9 ਉਸਦੀ 18 ਆਇਤ ਦੇ ਵਚਨ ਆਖਦੇ ਹਨ, ਕੰਗਾਲ ਤਾਂ ਸਦਾ ਵਿਸਰੇ ਨਹੀਂ ਰਹਿਣਗੇ, ਨਾ ਮਸਕੀਨਾਂ ਦੀ ਆਸ਼ਾ ਹਮੇਸ਼ਾ ਲਈ ਨਸ਼ਟ ਹੋਵੇਗੀ। ਇਸ ਤੋਂ ਬਾਅਦ ਦੁਬਾਰਾ ਫਿਰ ਅਸੀਂ ਜ਼ਬੂਰਾਂ ਦੀ ਪੁਸਤਕ 68 ਜ਼ਬੂਰ ਉਸਦੀ 10 ਆਇਤ ਦੇ ਵਚਨਾਂ ਵਿੱਚ ਪੜ੍ਹਦੇ ਹਾਂ, ਜ਼ਬੂਰ 69 ਉਸਦੀ 33 ਆਇਤ ਦੇ ਵਚਨ ਅਤੇ ਜ਼ਬੂਰ 72 ਉਸਦੀਆਂ 12 ਅਤੇ 13 ਆਇਤਾਂ ਦੇ ਵਚਨ ਸਾਨੂੰ ਇਸ ਤਰ੍ਹਾਂ ਦੱਸਦੇ ਹਨ, ਯਹੋਵਾ ਤਾਂ ਕੰਗਾਲਾਂ ਦੀ ਸੁਣਦਾ ਹੈ ਅਤੇ ਆਪਣੇ ਅਸੀਰਾਂ ਨੂੰ ਤੁਛ ਨਹੀਂ ਜਾਣਦਾ। ਉਹ ਤਾਂ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਅਤੇ ਅਨਾਥ ਨੂੰ ਬਚਾਵੇਗਾ, ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ। ਇਸ ਤੋਂ ਬਾਅਦ ਜ਼ਬੂਰਾਂ ਦੀ ਪੋਥੀ 102 ਜ਼ਬੂਰ 17 ਆਇਤ ਦੇ ਵਚਨਾਂ ਦੇ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ, ਉਸਨੇ ਲਾਚਾਰ ਦੀ ਪ੍ਰਾਰਥਨਾ ਵੱਲ ਮੂੰਹ ਕੀਤਾ ਅਤੇ ਉਹਨਾਂ ਦੀ ਪ੍ਰਾਰਥਨਾ ਨੂੰ ਤੁਛ ਨਾ ਜਾਤਾ। ਅਸੀਂ ਇੱਕ ਤੋਂ ਬਾਅਦ ਇੱਕ ਬਾਈਬਲ ਬਾਣੀ ਦੇ ਵਿੱਚ ਪਰਮੇਸ਼ੁਰ ਦੇ ਵਚਨਾਂ ਨੂੰ ਗਰੀਬਾਂ ਅਤੇ ਪਰਮੇਸ਼ੁਰ ਦੇ ਉਹਨਾਂ ਦੇ ਪ੍ਰਤੀ ਚਿੰਤਾ ਦੇ ਬਾਰੇ ਜ਼ਿਕਰ ਕਰਦਿਆਂ ਵੇਖਦੇ ਹਾਂ। 45 ਜ਼ਬੂਰ ਦੇ ਵਿੱਚ ਅਸੀਂ ਇੱਕ ਇਹੋ ਜਿਹੇ ਮਨੁੱਖ ਦੇ ਬਾਰੇ ਪੜ੍ਹ ਰਹੇ ਹਾਂ ਜੋ ਕਿ ਆਵੇਗਾ, ਜੋ ਕਿ ਆਉਣ ਵਾਲਾ ਹੈ, ਜੋ ਕਿ ਧਰਮ ਨਾਲ ਇਸ ਧਰਤੀ ਦੇ ਉੱਤੇ ਰਾਜ ਕਰੇਗਾ। ਅਤੇ ਯਸ਼ਾਇਆ ਨਬੀ 11 ਅਧਿਆਇ ਉਸ ਦੀ 4 ਆਇਤ ਦੇ ਵਚਨਾਂ ਵਿੱਚ ਅਸੀਂ ਇਸ ਬਾਰੇ ਇਸ ਤਰ੍ਹਾਂ ਪੜ੍ਹਦੇ ਹਾਂ, ਪਰ ਉਹ ਧਰਮ ਨਾਲ ਗਰੀਬਾਂ ਦਾ ਨਿਆਂ ਕਰੇਗਾ ਅਤੇ ਰਾਸਤੀ ਨਾਲ ਧਰਤੀ ਅਤੇ ਮਸਕੀਨਾਂ ਦਾ ਫੈਸਲਾ ਦੇਵੇਗਾ। ਉਹ ਧਰਤੀ ਨੂੰ ਆਪਣੇ ਮੂੰਹ ਦੇ ਡੰਡੇ ਨਾਲ ਮਾਰੇਗਾ ਅਤੇ ਆਪਣੇ ਬੁੱਲਾਂ ਦੇ ਸਾਹ ਨਾਲ ਦੁਸ਼ਟਾਂ ਨੂੰ ਜਾਨੋ ਮਾਰ ਮੁਕਾਵੇਗਾ। ਪਰਮੇਸ਼ਵਰ ਇਸ ਧਰਤੀ ਉੱਤੇ ਅਮੀਰਾਂ ਦੇ ਦੁਆਰਾ ਗਰੀਬਾਂ ਦੇ ਨਾਲ ਕੀਤੇ ਜਾਣ ਵਾਲੇ ਦੁਰਵਿਵਹਾਰ ਦੇ ਬਾਰੇ ਬਹੁਤ ਕੁਝ ਆਖਦਾ ਹੈ ਅਤੇ ਉਹਨਾਂ ਮਨੁੱਖਾਂ ਦੇ ਦੁਆਰਾ ਵੀ ਦੁਰਵਿਵਹਾਰ ਦੇ ਬਾਰੇ ਜੋ ਕਿ ਸੱਤਾ ਵਿੱਚ ਹੁੰਦੇ ਹਨ। ਇੱਕ ਦਿਨ ਉਹਨਾਂ ਨੂੰ ਇਸ ਦੇ ਬਾਰੇ ਉੱਤਰ ਦੇਣਾ ਪਵੇਗਾ। ਪਰ ਜੋ ਗਰੀਬ ਲੋਕ ਹਨ ਉਹ ਰੂਹਾਨੀ ਗੱਲਾਂ ਦੇ ਵਿੱਚ ਧਨੀ ਮਨੁੱਖ ਹੋ ਸਕਦੇ ਹਨ ਅਤੇ ਗਰੀਬ ਲੋਕਾਂ ਦੇ ਲਈ ਇਹ ਤਾਂ ਇੱਕ ਬਹੁਤ ਹੀ ਮਹੱਤਵਪੂਰਨ ਗੱਲ ਹੈ। ਅਤੇ 6 ਆਇਤ ਦੇ ਵਚਨ ਅੱਗੇ ਸਾਨੂੰ ਇਸ ਤਰ੍ਹਾਂ ਦੱਸਦੇ ਹਨ, ਪਰ ਤੁਸਾਂ ਗਰੀਬ ਦੀ ਪੱਤ ਲਾਹ ਸੁੱਟੀ, ਭਲਾ ਧੰਨਵਾਨ ਤੁਹਾਡੇ ਨਾਲ ਅਨੇਰ ਨਹੀਂ ਕਰਦੇ ਅਤੇ ਆਪੇ ਤੁਹਾਨੂੰ ਅਦਾਲਤਾਂ ਵਿੱਚ ਖਿੱਚ ਨਹੀਂ ਖੜਦੇ। ਮੈਂ ਆਪ ਨੂੰ ਦੱਸ ਦੇਵਾਂ ਕਿ ਭਾਵੇਂ ਇਹ ਕੋਈ ਕਿਸੇ ਸੰਸਥਾ ਦੇ ਵਿੱਚ ਹੋਵੇ ਜਾਂ ਕੋਈ ਸਿਆਸੀ ਪਾਰਟੀ ਹੋਵੇ, ਜੋ ਗਰੀਬ ਮਨੁੱਖ ਹਨ ਉਹਨਾਂ ਦੇ ਨਾਲ ਇੱਕ ਇਮਾਨਦਾਰੀ ਵਾਲਾ ਵਰਤਾਓ ਨਹੀਂ ਕੀਤਾ ਜਾਂਦਾ। ਇੱਥੋਂ ਤੱਕ ਕਿ ਸਿਆਸਤਦਾਨ ਵੀ ਗਰੀਬ ਲੋਕਾਂ ਦੇ ਕੋਲ ਜਦੋਂ ਚੋਣਾਂ ਹੁੰਦੀਆਂ ਹਨ ਉਦੋਂ ਹੀ ਜਾਂਦੇ ਹਨ, ਕੋਈ ਵੀ ਪਾਰਟੀ ਕਿਉਂ ਨਾ ਹੋਵੇ। ਅਤੇ ਜੋ ਧਨੀ ਅਤੇ ਪ੍ਰਭਾਵਸ਼ਾਲੀ ਲੋਕ ਹਨ ਉਹ ਤਾਂ ਉਹਨਾਂ ਦੀ ਵੋਟ ਹੀ ਚਾਹੁੰਦੇ ਹਨ ਅਤੇ ਇਸ ਦੇ ਨਾਲ ਜੋ ਉਹਨਾਂ ਦੀ ਰੁਚੀ ਗਰੀਬ ਲੋਕਾਂ ਦੇ ਵਿੱਚ ਹੁੰਦੀ ਹੈ ਉਹ ਖਤਮ ਹੋ ਜਾਵੇਗੀ। ਅੱਗੇ 7-10 ਆਇਤਾਂ ਦੇ ਵਚਨ ਇਸ ਤਰ੍ਹਾਂ ਹਨ, ਭਲਾ ਇਹੋ ਨਹੀਂ ਜਿਹੜੇ ਉੱਤਮ ਨਾਮ ਉੱਤੇ ਜਿਸ ਤੋਂ ਤੁਸੀਂ ਸਦਾਉਂਦੇ ਹੋ ਕੁਫਰ ਵੱਖਦੇ ਹਨ, ਪਰ ਤਾਂ ਵੀ ਜੇ ਤੁਸੀਂ ਉਸ ਸ਼ਾਹੀ ਹੁਕਮ ਨੂੰ ਪੂਰਿਆਂ ਕਰਦੇ ਹੋ, ਜਿਵੇਂ ਧਰਮ ਪੁਸਤਕ ਵਿੱਚ ਹੈ ਭਈ ਤੂੰ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ ਤਾਂ ਭਲਾ ਕਰਦੇ ਹੋ, ਪਰ ਜੇ ਤੁਸੀਂ ਪੱਕ ਕਰਦੇ ਹੋ ਤਾਂ ਪਾਪ ਕਰਦੇ ਹੋ ਅਤੇ ਅਪਰਾਧੀ ਬਣ ਕੇ ਸ਼ਰ੍ਹਾਂ ਤੋਂ ਦੋਸ਼ੀ ਠਹਿਰਾਏ ਜਾਂਦੇ ਹੋ। ਜੋ ਕੋਈ ਸਾਰੀ ਸ਼ਰ੍ਹਾਂ ਦੀ ਪਾਲਣਾ ਕਰੇ ਪਰ ਇੱਕ ਗੱਲ ਵਿੱਚ ਭੁੱਲ ਜਾਵੇ ਉਹ ਸਭਨਾਂ ਵਿੱਚ ਦੋਸ਼ੀ ਹੋਇਆ। ਅੱਗੇ ਅਸੀਂ ਇੱਥੇ 7 ਦੇ ਵਚਨਾਂ ਵਿੱਚ ਉੱਤਮ ਇਨਾਮ ਦਾ ਜ਼ਿਕਰ ਕੀਤਾ ਹੈ। ਮੇਰੇ ਦੋਸਤ, ਜਦੋਂ ਆਪ ਗਰੀਬ ਲੋਕਾਂ ਦੇ ਨਾਲ ਦੁਰਵਿਵਹਾਰ ਕਰਦੇ ਹੋ ਆਪ ਮਸੀਹ ਦੇ ਨਾਮ ਦੀ ਨਿੰਦਾ ਕਰਦੇ ਹੋ। 8 ਦੇ ਵਚਨਾਂ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਜੇਕਰ ਆਪ ਪਰਮੇਸ਼ੁਰ ਨੂੰ ਪ੍ਰਸੰਨ ਕਰਨਾ ਚਾਹੁੰਦੇ ਹੋ, ਉਸਦਾ ਆਗਿਆ ਪਾਲਣ ਕਰਨਾ ਚਾਹੁੰਦੇ ਹੋ ਅਤੇ ਆਪ ਦੀ ਜੋ ਜ਼ਿੰਮੇਵਾਰੀ ਹੈ ਉਸਨੂੰ ਪੂਰਾ ਕਰਨਾ ਚਾਹੁੰਦੇ ਹੋ, ਤਾਂ ਯਾਕੂਬ ਇੱਥੇ ਸਾਨੂੰ ਸਾਫ਼ ਤੌਰ 'ਤੇ ਦੱਸਦਾ ਹੈ ਕਿ ਸਾਨੂੰ ਕੀ ਕਰਨਾ ਪੈਣਾ ਹੈ। ਇੱਥੇ 8 ਦੇ ਵਚਨਾਂ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਤੂੰ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ। ਇਹੀ ਸਾਰੀ ਮਨਸਾ ਦੀ ਸ਼ਰ੍ਹਾਂ ਦਾ ਮਨੁੱਖ ਦੇ ਪ੍ਰਤੀ ਨਿਚੋੜ ਹੈ। ਅਸੀਂ ਦੇਖਦੇ ਹਾਂ ਕਿ ਗਰੀਬਾਂ ਅਤੇ ਅਮੀਰਾਂ ਵਿੱਚ ਪਾਏ ਜਾਣ ਵਾਲੇ ਮਤਭੇਦ ਨੂੰ ਜੋ ਸ਼ਰ੍ਹਾਂ ਹੈ ਉਹ ਦੋਸ਼ੀ ਠਹਿਰਾਉਂਦੀ ਹੈ। ਹੋ ਸਕਦਾ ਹੈ ਕਿ ਕੋਈ ਇਸ ਤਰ੍ਹਾਂ ਆਖੇ, ਜੀ ਹਾਂ ਮੈਂ ਤਾਂ ਖੂਨ ਨਹੀਂ ਕਰਦਾ ਅਤੇ ਨਾ ਹੀ ਮੈਂ ਵਿਚਾਰ ਕਰਦਾ, ਠੀਕ ਹੈ ਕਿ ਆਪਨੇ ਇਸ ਤਰ੍ਹਾਂ ਨਹੀਂ ਕੀਤਾ। ਪਰ 10 ਆਇਤ ਦੇ ਵਚਨਾਂ ਵਿੱਚ ਯਾਕੂਬ ਦੇ ਵਚਨਾਂ ਨੂੰ ਸੁਣੋ। ਇੱਥੇ ਆਖਿਆ ਗਿਆ ਹੈ, ਜੋ ਕੋਈ ਸਾਰੀ ਸ਼ਰ੍ਹਾਂ ਦੀ ਪਾਲਣਾ ਕਰੇ ਪਰ ਇੱਕ ਗੱਲ ਵਿੱਚ ਭੁੱਲ ਜਾਵੇ ਉਹ ਸਭਨਾਂ ਵਿੱਚ ਦੋਸ਼ੀ ਹੋਇਆ। ਯਾਕੂਬ ਇਸ ਤਰ੍ਹਾਂ ਨਹੀਂ ਆਖਦਾ ਕਿ ਜੇਕਰ ਆਪ ਕਿਸੇ ਇੱਕ ਹੁਕਮ ਨੂੰ ਤੋੜਦੇ ਹੋ ਤਦ ਆਪ ਨੇ ਸਭਨਾਂ ਹੁਕਮਾਂ ਨੂੰ ਤੋੜ ਦਿੱਤਾ, ਉਹ ਤਾਂ ਇਹ ਆਖ ਰਿਹਾ ਕਿ ਤੁਸੀਂ ਉਸ ਹੁਕਮ ਨੂੰ ਤੋੜਨ ਦੇ ਦੋਸ਼ੀ ਠਹਿਰ ਗਏ ਹੋ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਆਪਨੇ ਕਿਸ ਹੁਕਮ ਨੂੰ ਤੋੜਿਆ ਹੈ। ਇੱਕ ਮਨੁੱਖ ਹੋ ਸਕਦਾ ਹੈ ਕਿ ਇੱਕ ਕਾਤਲ ਦੇ ਵਜੋਂ ਜੇਲ੍ਹ ਦੇ ਵਿੱਚ ਹੋਵੇ ਅਤੇ ਉਹ ਆਪਣੇ ਦੂਸਰੇ ਬੰਨੇ ਆਪਣੇ ਲਾਗੇ ਬੈਠੇ ਸਾਥੀ ਨੂੰ ਇਹ ਆਖੇ ਕਿ ਮੈਂ ਤਾਂ ਜ਼ਬਰਨ ਜ਼ਨਾਹ ਕਰਨ ਵਾਲਾ ਨਹੀਂ ਹਾਂ, ਮੈਂ ਤਾਂ ਕਦੇ ਵੀ ਉਸ ਨੇਮ ਨੂੰ ਉਸ ਸ਼ਰ੍ਹਾਂ ਨੂੰ ਨਹੀਂ ਤੋੜਿਆ, ਜੀ ਹਾਂ, ਪਰ ਉਹ ਤਾਂ ਖੁਦ ਵੀ ਸਿੱਖਾਂ ਦੇ ਪਿੱਛੇ ਹੈ ਕਿਉਂਕਿ ਉਹ ਇੱਕ ਕਾਤਲ ਹੈ। ਪਰ ਇਹ ਤਾਂ ਹੋਰ ਵੀ ਵੱਧ ਜ਼ਿਆਦਾ ਦੁਖਦਾਈ ਗੱਲ ਹੁੰਦੀ ਹੈ ਕਿ ਜਦੋਂ ਅਸਲ ਵਿੱਚ ਇੱਕ ਕੈਦੀ ਇੱਕ ਹੋਰ ਕੈਦੀ ਦਾ ਕਤਲ ਕਰ ਦਿੰਦਾ ਹੈ ਕਿਉਂਕਿ ਉਹ ਇਸ ਤਰ੍ਹਾਂ ਸੋਚਦਾ ਹੈ ਕਿ ਉਸਦਾ ਜੋ ਜ਼ੁਲਮ ਹੈ ਇਹ ਤਾਂ ਇੱਕ ਬਹੁਤ ਹੀ ਭੈੜੀ ਚੀਜ਼ ਹੈ। ਪਰ ਮੇਰੇ ਦੋਸਤ, ਆਪ ਨੂੰ ਇਹੋ ਜਿਹਾ ਰਵੱਈਆ ਅਪਣਾਉਣ ਦੇ ਲਈ ਕਿਸੇ ਸ਼ੋਕ ਜਾਂ ਪਛਤਾਵਾ ਕਰਨ ਵਾਲੀ ਥਾਂ ਦੇ ਉੱਤੇ ਆਪ ਨੂੰ ਨਹੀਂ ਜਾਣਾ ਪੈਣਾ। ਆਪ ਨੂੰ ਜੇਲ੍ਹ ਤੋਂ ਬਾਹਰ ਕਿਸੇ ਇਹੋ ਜਿਹੇ ਲੋਕ ਮਿਲ ਜਾਣਗੇ ਜੋ ਕਿ ਦੂਸਰੇ ਲੋਕਾਂ ਉੱਤੇ ਠੀਕ ਉਸੇ ਤਰ੍ਹਾਂ ਤੱਕਦੇ ਹਨ। ਅਸੀਂ ਸਾਰੇ ਪਰਮੇਸ਼ਵਰ ਦੇ ਸਨਮੁਖ ਉਸਦੀ ਸ਼ਰ੍ਹਾਂ ਨੂੰ ਤੋੜਨ ਵਾਲੇ ਹੋਣ ਵਜੋਂ ਖੜੇ ਹਾਂ। ਜੋ ਵੀ ਕਿਸੇ ਇੱਕ ਸ਼ਰ੍ਹਾਂ ਦੇ ਨਿਯਮ ਨੂੰ ਤੋੜਦਾ ਹੈ ਉਹ ਸ਼ਰ੍ਹਾਂ ਨੂੰ ਤੋੜਨ ਵਾਲਾ ਠਹਿਰਾਇਆ ਜਾਂਦਾ ਹੈ। 11 ਤੋਂ ਲੈ ਕੇ 13 ਆਇਤਾਂ ਦੇ ਵਚਨ ਇਸ ਤਰ੍ਹਾਂ ਹਨ, ਕਿਉਂਕਿ ਜਿਹਨੇ ਆਖਿਆ ਭਈ ਜਨਾਹ ਨਾ ਕਰ ਉਹਨੇ ਇਹ ਵੀ ਆਖਿਆ ਭਈ ਖੂਨ ਨਾ ਕਰ। ਸੋ ਜੇ ਤੈਂ ਜਨਾਹ ਨਾ ਕੀਤਾ ਪਰ ਖੂਨ ਕੀਤਾ ਤਾਂ ਤੂੰ ਸ਼ਰ੍ਹਾਂ ਦਾ ਉਲੰਘਣ ਕਰਨ ਵਾਲਾ ਹੋਇਆ। ਤੁਸੀਂ ਇਉਂ ਬੋਲੋ ਅਤੇ ਇਉਂ ਕੰਮ ਕਰੋ ਜਿਵੇਂ ਉਹ ਜਿਨ੍ਹਾਂ ਦਾ ਨਿਆਂ ਆਜ਼ਾਦੀ ਦੀ ਸ਼ਰ੍ਹਾਂ ਨਾਲ ਹੋਣਾ ਹੈ, ਕਿਉਂਕਿ ਜਿਹਨੇ ਦਇਆ ਨਾ ਕੀਤੀ ਉਹਦਾ ਨਿਆਂ ਦਇਆ ਤੋਂ ਬਿਨਾਂ ਕੀਤਾ ਜਾਵੇਗਾ। ਦਇਆ ਨਿਆਂ ਦੇ ਉੱਤੇ ਫਤਿਹ ਪਾਉਂਦੀ ਹੈ। ਅਸੀਂ ਦੇਖਦੇ ਹਾਂ ਕਿ 12 ਆਇਤ ਦੇ ਵਚਨਾਂ ਵਿੱਚ ਇੱਥੇ ਆਜ਼ਾਦੀ ਦੀ ਸ਼ਰ੍ਹਾਂ ਦਾ ਜ਼ਿਕਰ ਕੀਤਾ ਗਿਆ। ਇਹ ਮਸੀਹ ਦੀ ਸ਼ਰ੍ਹਾਂ ਹੈ, ਪਰ ਪ੍ਰਭੂ ਯੇਸ਼ੂ ਮਸੀਹ ਜੀ ਨੇ ਆਖਿਆ ਸੀ, ਯੋਹੰਨਾ ਦੀ ਅੰਜੀਲ 14 ਦੇ ਉਸਦੀ 15 ਦੇ ਵਚਨ ਹਨ, ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਣਾ ਕਰੋ। ਉਸ ਦਾ ਹੁਕਮ ਪਿਆਰ ਹੈ। ਯੋਹੰਨਾ 15 ਉਸਦੀ 12 ਦੇ ਵਚਨ ਆਖਦੇ ਹਨ, ਮੇਰਾ ਹੁਕਮ ਇਹ ਹੈ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ। ਕਾਫੀ ਸਾਲ ਪਹਿਲਾਂ ਮੈਂ ਇੱਕ ਬਹੁਤ ਹੀ ਧਨੀ ਜੋੜੇ ਦੇ ਬਾਰੇ ਜਾਣਦਾ ਹਾਂ। ਇੱਕ ਦਿਨ ਜਦੋਂ ਉਹਨਾਂ ਦੇ ਘਰ ਵਿੱਚ ਕੋਈ ਮਹਿਮਾਨ ਆਏ ਹੋਏ ਸਨ, ਤਦ ਉਹ ਉਹਨਾਂ ਦੇ ਨਾਲ ਮਿਲ ਕੇ ਇੱਕ ਪ੍ਰਾਰਥਨਾ ਸਭਾ ਦੇ ਵਿੱਚ ਗਏ। ਉਹ ਬਹੁਤ ਹੀ ਧਨੀ ਮਨੁੱਖ ਸਨ, ਇੱਕ ਧਨੀ ਕਲੀਸੀਆ ਦੇ ਨਾਲ ਉਹ ਸੰਬੰਧ ਰੱਖਦੇ ਸਨ, ਪਰ ਇੱਕ ਦਿਨ ਉਹ ਇੱਕ ਬਹੁਤ ਹੀ ਗਰੀਬ ਕਲੀਸੀਆ ਦੇ ਵਿੱਚ ਬੈਠ ਕੇ ਵਚਨ ਨੂੰ ਸੁਣਨ ਲੱਗੇ। ਉਹਨਾਂ ਨੇ ਪ੍ਰਚਾਰਕ ਨੂੰ ਸੁਣਿਆ ਅਤੇ ਉਹਨਾਂ ਦੇ ਦਿਲ ਉਸ ਵਚਨ ਦੇ ਦੁਆਰਾ ਛੂਹੇ ਗਏ ਸਨ ਅਤੇ ਉਹਨਾਂ ਨੇ ਆਪਣੇ ਆਪ ਨੂੰ ਪਾਪੀਆਂ ਵਜੋਂ ਵੇਖ ਲਿਆ ਸੀ। ਉਹ ਉਸੇ ਵੇਲੇ ਅੱਗੇ ਵਧੇ ਅਤੇ ਉਹਨਾਂ ਨੇ ਮਸੀਹ ਨੂੰ ਕਬੂਲ ਕੀਤਾ ਅਤੇ ਉਹਨਾਂ ਨੇ ਉਸ ਇਲਾਕੇ ਦੇ ਵਿੱਚ ਜੋ ਔਰਤਾਂ ਗਲਤ ਰਸਤੇ ਦੇ ਉੱਤੇ ਚੱਲ ਰਹੀਆਂ ਸਨ ਉਹਨਾਂ ਦੀ ਮਦਦ ਕਰਨ ਦੇ ਲਈ ਇੱਕ ਸੇਵਾ ਦੀ ਸ਼ੁਰੂਆਤ ਕੀਤੀ ਅਤੇ ਇਸ ਦੇ ਦੁਆਰਾ ਇੱਕ ਬਹੁਤ ਵੱਡੀ ਸੇਵਾ ਦਾ ਆਰੰਭ ਹੋਇਆ ਸੀ। ਸਾਨੂੰ ਇਸ ਚੀਜ਼ ਨੂੰ ਕਿੰਨਾ ਪਛਾਣਨ ਦੀ ਜ਼ਰੂਰਤ ਹੈ ਕਿ ਜਿਸ ਤਰ੍ਹਾਂ ਸੋਚਣਾ ਤਾਂ ਇਹ ਪਾਪਮਈ ਹੀ ਹੁੰਦਾ ਹੈ ਕਿ ਅਸੀਂ ਕਿਸੇ ਹੋਰ ਦੇ ਨਾਲੋਂ ਬਿਹਤਰ ਹਾਂ ਅਤੇ ਇਸ ਤਰ੍ਹਾਂ ਕਰਕੇ ਦੂਸਰਿਆਂ ਦੇ ਵੱਲ ਘਿਰਣਾ ਦੇ ਨਾਲ ਤੱਕਣਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮਨੁੱਖ ਕੋਈ ਕੌਣ ਹੈ, ਪਰਮੇਸ਼ਰ ਦੇ ਸਨਮੁੱਖ ਉਹ ਮਨੁੱਖ ਠੀਕ ਆਪ ਦੇ ਵਾਂਗ ਹੀ ਹੈ। ਅਸੀਂ ਪਾਪੀ ਹੀ ਹਾਂ ਅਤੇ ਸਾਨੂੰ ਧੰਨਵਾਨ ਉਸ ਜੋੜੇ ਦੀ ਤਰ੍ਹਾਂ ਪਰਮੇਸ਼ਰ ਦੇ ਕੋਲ ਆਉਣ ਦੀ ਜ਼ਰੂਰਤ ਹੈ ਅਤੇ ਸਾਨੂੰ ਸਲੀਬ ਦੇ ਕੋਲ ਆਉਣ ਦੀ ਜ਼ਰੂਰਤ ਹੈ ਅਤੇ ਉੱਥੇ ਆ ਕੇ ਮਸੀਹ ਨੂੰ ਆਪਣਾ ਮੁਕਤੀਦਾਤਾ ਮੰਨਣ ਦੀ ਜ਼ਰੂਰਤ ਹੈ। ਇੱਕ ਹੋਰ ਕਹਾਣੀ ਇੱਕ ਬਹੁਤ ਹੀ ਮਗਨ ਅਤੇ ਮਹਾਨ ਪ੍ਰਚਾਰਕ ਦੇ ਬਾਰੇ ਦੱਸੀ ਹੈ ਜਿਸਦਾ ਨਾਂ ਸੀਜ਼ਰ ਮਿਲਨ ਸੀ, ਜਿਸਨੂੰ ਇੱਕ ਬਹੁਤ ਹੀ ਵੱਡੇ ਅਤੇ ਮਹੱਤਵਪੂਰਨ ਘਰ ਦੇ ਵਿੱਚ ਬੁਲਾਇਆ ਗਿਆ ਸੀ ਜਿੱਥੇ ਕਿ ਇੱਕ ਬਹੁਤ ਹੀ ਮਹੱਤਵਪੂਰਨ ਸੰਗੀਤ ਵਜਾਇਆ ਜਾਣਾ ਸੀ। ਉਸ ਪ੍ਰੋਗਰਾਮ ਵਿੱਚ ਇੱਕ ਬਹੁਤ ਹੀ ਨੌਜਵਾਨ ਔਰਤ ਜਿਸਨੇ ਕਿ ਆਪਣੇ ਗਾਉਣ ਅਤੇ ਵਜਾਉਣ ਦੇ ਦੁਆਰਾ ਇੱਕ ਬਹੁਤ ਵੱਡੀ ਭੀੜ ਨੂੰ ਜ਼ਿਆਦਾ ਮੰਤਰਮੁਗਧ ਕੀਤਾ ਸੀ, ਜਦੋਂ ਉਹ ਸਭ ਕੁਝ ਗਾ ਵਜਾ ਚੁੱਕੀ ਤਦ ਬਹੁਤ ਸਾਰੇ ਲੋਕ ਉਸ ਦੇ ਨਾਲ ਆ ਕੇ ਹੱਥ ਮਿਲਾ ਰਹੇ ਸਨ। ਇਹ ਨੌਜਵਾਨ ਪ੍ਰਚਾਰਕ ਵੀ ਅੱਗੇ ਗਿਆ ਅਤੇ ਉਸਨੇ ਇਸ ਨੂੰ ਆਖਿਆ, ਹੀ ਨੌਜਵਾਨ ਔਰਤ ਜਦੋਂ ਤੂੰ ਗਾ ਰਹੀ ਸੀ ਮੈਂ ਪਿੱਛੇ ਬੈਠਾ ਸੀ ਅਤੇ ਇਸ ਤਰ੍ਹਾਂ ਸੋਚ ਰਿਹਾ ਸੀ ਕਿ ਇਹ ਕਿੰਨਾ ਚੰਗਾ ਹੋਵੇਗਾ ਜੇਕਰ ਆਪ ਆਪਣੇ ਇਹਨਾਂ ਤੋੜਿਆਂ ਨੂੰ ਪ੍ਰਭੂ ਦੇ ਪ੍ਰਤੀ ਅਤੇ ਆਪਣੇ ਆਪ ਨੂੰ ਪ੍ਰਭੂ ਦੇ ਪ੍ਰਤੀ ਸਮਰਪਿਤ ਕਰਦੇ ਹੋਵੋ। ਤਦ ਉਸਨੇ ਉਸਨੂੰ ਆਖਿਆ, ਤਦ ਇਸ ਵਕਤ ਤਾਂ ਤੂੰ ਠੀਕ ਬਾਕੀ ਪਾਪੀਆਂ ਦੀ ਤਰ੍ਹਾਂ ਹੀ ਹਾਂ ਜਿਨ੍ਹਾਂ ਦੇ ਵਿੱਚ ਕੋਈ ਸ਼ਰਾਬੀ ਅਤੇ ਕੋਈ ਬੇਸਵਾ ਔਰਤ ਹੋ ਸਕਦੀ ਹੈ, ਪਰ ਮੈਨੂੰ ਆਪ ਨੂੰ ਇਹ ਦੱਸਦਿਆਂ ਬਹੁਤ ਹੀ ਖੁਸ਼ੀ ਹੈ ਕਿ ਯੇਸ਼ੂ ਮਸੀਹ ਦਾ ਖੂਨ ਜੋ ਕਿ ਪਰਮੇਸ਼ਰ ਦਾ ਪੁੱਤਰ ਹੈ ਉਹ ਆਪ ਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰ ਸਕੇਗਾ। ਜੇਕਰ ਆਪ ਉਸ ਦੇ ਕੋਲ ਆ ਜਾਓ। ਉਹ ਬੜੇ ਗੁੱਸੇ ਦੇ ਨਾਲ ਉੱਥੋਂ ਚਲੀ ਗਈ, ਇਹ ਆਖਦਿਆਂ ਹੋਇਆ ਕਿ ਸ਼੍ਰੀਮਾਨ ਜੀ ਆਪ ਤਾਂ ਮੇਰੀ ਬਹੁਤ ਬੇਇੱਜ਼ਤੀ ਕਰ ਰਹੇ ਹੋ। ਅਤੇ ਉਹ ਬਾਹਰ ਚਲੀ ਗਈ। ਉਸਨੇ ਆਖਿਆ, ਹੇ ਔਰਤ, ਮੈਂ ਆਪ ਨੂੰ ਕਠੋਰ ਨਹੀਂ ਖੁਆਉਣਾ ਚਾਹੁੰਦਾ ਅਤੇ ਨਾ ਹੀ ਆਪ ਨੂੰ ਠੋਕਰ ਖੁਆਉਣੀ ਚਾਹੁੰਦਾ, ਪਰ ਮੇਰੀ ਇਹ ਪ੍ਰਾਰਥਨਾ ਹੈ ਕਿ ਪਰਮੇਸ਼ਰ ਦਾ ਆਤਮਾ ਆਪ ਨੂੰ ਇਸ ਦੇ ਬਾਰੇ ਕਾਇਲ ਕਰੇ। ਜਦੋਂ ਉਹ ਸਾਰੇ ਘਰ ਚਲੇ ਗਏ, ਉਸੇ ਰਾਤ ਉਸ ਨੌਜਵਾਨ ਔਰਤ ਨੂੰ ਨੀਂਦ ਨਾ ਆਈ ਅਤੇ ਰਾਤ ਨੂੰ 2 ਵਜੇ ਉਹ ਆਪਣੇ ਬਿਸਤਰ ਤੋਂ ਉੱਠ ਕੇ ਗੋਡਿਆਂ ਪਰਨੇ ਹੋ ਕੇ ਉਸਨੇ ਮਸੀਹ ਨੂੰ ਆਪਣਾ ਮੁਕਤੀਦਾਤਾ ਹੋਣ ਵਜੋਂ ਕਬੂਲ ਕੀਤਾ। ਇਹ ਜੋ ਔਰਤ ਸੀ ਇਹ ਸ਼ਾਰਲਟ ਐਲੀਅਟ ਹੈ ਸੀ ਅਤੇ ਉਸਨੇ ਉੱਥੇ ਬੈਠਿਆਂ ਹੀ ਇਹ ਬਹੁਤ ਹੀ ਮਨ ਭਾਉ ਭਜਨ ਲਿਖਿਆ ਸੀ ਜਿਸ ਨੂੰ ਕਿ ਅਸੀਂ ਅਕਸਰ ਹੀ ਕਲੀਸਿਆਵਾਂ ਵਿੱਚ ਗਾਉਂਦੇ ਹਾਂ, ਜੈਸਾ ਮੈਂ ਹਾਂ ਬਗੈਰ ਇੱਕ ਬਾਤ ਪਰ ਤੇਰੇ ਲਹੂ ਵਿੱਚ ਹੈ ਨਜਾਤ। ਇਹੀ ਮੇਰੇ ਦੋਸਤ ਆਪ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹੋ ਹੀ ਉਹ ਆਧਾਰ ਹੈ ਜਿਸ ਦੇ ਅਨੁਸਾਰ ਸਾਨੂੰ ਸਾਰਿਆਂ ਨੂੰ ਮਸੀਹ ਦੇ ਕੋਲ ਆਉਣਾ ਪੈਣਾ ਹੈ। ਇਸ ਅਗਲੇ ਭਾਗ ਵਿੱਚ 14 ਤੋਂ ਲੈ ਕੇ 26 ਆਇਤਾਂ ਦੇ ਵਚਨਾਂ ਵਿੱਚ ਯਾਕੂਬ ਸਾਨੂੰ ਇਹ ਦੱਸਦਾ ਹੈ ਕਿ ਪਰਮੇਸ਼ਵਰ ਸਾਡੀ ਨੇਚਾ ਦੀ ਪਰਖ ਭਲਾਈ ਦੇ ਕੰਮਾਂ ਦੇ ਦੁਆਰਾ ਹੀ ਕਰਦਾ ਹੈ। 2 ਅਧਿਆਏ ਗਲਾਤੀਆਂ ਦੀ ਪੱਤਰੀ ਉਸਦੀ 16 ਆਦਿ ਦੇ ਵਚਨਾਂ ਵਿੱਚ ਲਿਖਿਆ ਗਿਆ ਹੈ, ਤਾਂ ਵੀ ਇਹ ਜਾਣ ਕੇ ਭਈ ਮਨੁੱਖ ਸ਼ਰ੍ਹਾਂ ਦੇ ਕੰਮਾਂ ਤੋਂ ਨਹੀਂ ਸਗੋਂ ਨਿਰਾ ਯੇਸ਼ੂ ਮਸੀਹ ਉੱਤੇ ਨੇਚਾ ਕਰਨ ਤੋਂ ਧਰਮੀ ਠਹਿਰਾਇਆ ਜਾਂਦਾ ਹੈ, ਅਸਾਂ ਵੀ ਮਸੀਹ ਯੇਸ਼ੂ ਉੱਤੇ ਨੇਚਾ ਕੀਤੀ ਭਈ ਮਸੀਹ ਦੀ ਨੇਚਾ ਤੋਂ ਨਾ ਸ਼ਰ੍ਹਾਂ ਦੇ ਕੰਮਾਂ ਤੋਂ ਧਰਮੀ ਠਹਿਰਾਏ ਜਾਈਏ, ਕਿਉਂਕਿ ਕੋਈ ਬਸ਼ਰ ਸ਼ਰ੍ਹਾਂ ਦੇ ਕੰਮਾਂ ਤੋਂ ਧਰਮੀ ਨਹੀਂ ਠਹਿਰਾਇਆ ਜਾਵੇਗਾ। ਮੈਂ ਇਸ ਭਾਗ ਨੂੰ ਇਸ ਤਰ੍ਹਾਂ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਵੰਡਿਆ ਹੈ। 14 ਆਇਤ ਦੇ ਵਚਨਾਂ ਵਿੱਚ ਸਭ ਤੋਂ ਪਹਿਲਾ ਭਾਗ ਨੇਚਾ ਦੀ ਵਿਆਖਿਆ ਕਰਦਾ ਹੈ, ਇਸ ਦਾ ਅਰਥ ਦੱਸਦਾ ਹੈ, ਅਤੇ ਦੂਸਰਾ ਭਾਗ ਜੋ 15 ਤੋਂ 20 ਆਇਤਾਂ ਦੇ ਵਿੱਚ ਹੈ ਇਸ ਵਿੱਚ ਨੇਚਾ ਦੀ ਪਛਾਣ ਹੈ। ਤੀਸਰਾ ਮੁੱਖ ਭਾਗ 21 ਤੋਂ 26 ਆਇਤਾਂ ਵਿੱਚ ਪਾਇਆ ਜਾਂਦਾ ਹੈ ਜੋ ਕਿ ਨੇਚਾ ਦੇ ਦ੍ਰਿਸ਼ਟਾਂਤ ਦਾ ਜ਼ਿਕਰ ਕਰਦਾ ਹੈ। ਸਭ ਤੋਂ ਪਹਿਲਾਂ ਅਸੀਂ ਨੇਚਾ ਦੇ ਅਰਥ ਬਾਰੇ ਵੇਖਾਂਗੇ। ਜਦੋਂ ਅਸੀਂ ਨੇਚਰ ਦੀ ਪਰਿਭਾਸ਼ਾ ਨੂੰ ਸਮਝ ਲਈਏ ਜਿਸ ਦਾ ਇਸਤੇਮਾਲ ਪੌਲੁਸ ਅਤੇ ਯਾਕੂਬ ਦੁਆਰਾ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਕੀਤਾ ਗਿਆ ਹੈ, ਤਦ ਅਸੀਂ ਦੇਖ ਸਕਦੇ ਹਾਂ ਕਿ ਪੌਲੁਸ ਅਤੇ ਯਾਕੂਬ ਪੂਰੀ ਤਰ੍ਹਾਂ ਇੱਕ ਦੂਸਰੇ ਦੇ ਨਾਲ ਸਹਿਮਤ ਹਨ ਅਤੇ ਇਹ ਕਿ ਉਹ ਇੱਕੋ ਹੀ ਵਿਸ਼ੇ ਨੂੰ ਅਲੱਗ ਅਲੱਗ ਨਜ਼ਰੀਆਂ ਤੋਂ ਬਾਰੇ ਦੱਸਦੇ ਹਨ। ਅੱਗੇ ਰੋਮੀਆਂ ਦੀ ਪੱਤਰੀ 3 ਦੇ ਉਸ ਦੀ 28 ਆਇਤ ਦੇ ਵਚਨ ਹਨ। ਇਸ ਲਈ ਅਸੀਂ ਇਹ ਵੀ ਵਿਚਾਰਦੇ ਹਾਂ ਭਈ ਮਨੁੱਖ ਸ਼ਰ੍ਹਾਂ ਦੇ ਕਰਮਾਂ ਦੇ ਵਜੋਂ ਨੇਚਾ ਹੀ ਨਾਲ ਧਰਮੀ ਠਹਿਰਾਇਆ ਜਾਂਦਾ ਹੈ। ਗਲਾਤੀਆਂ ਦੀ ਪੱਤਰੀ ਵਿੱਚ ਅਸੀਂ ਵੇਖ ਚੁੱਕੇ ਹਾਂ ਕਿ ਪੌਲੁਸ ਆਖਦਾ ਹੈ ਕਿ ਇੱਕ ਮਨੁੱਖ ਕਰਨੀਆਂ ਤੋਂ ਨਹੀਂ ਬਲਕਿ ਯੇਸ਼ੂ ਮਸੀਹ ਵਿੱਚ ਨੇਚਾ ਕਰਨ ਦੇ ਦੁਆਰਾ ਧਰਮੀ ਠਹਿਰਾਇਆ ਜਾਂਦਾ ਹੈ। ਉਸ ਜ਼ਮਾਨੇ ਵਿੱਚ ਇਹੋ ਲਹਿ ਲੋਕ ਸਨ ਜੋ ਕਿ ਇਹ ਆਖ ਰਹੇ ਸਨ ਕਿ ਉਹਨਾਂ ਨੂੰ ਸ਼ਰ੍ਹਾਂ ਦੇ ਕੰਮਾਂ ਨੂੰ ਕਰਨਾ ਪੈਣਾ ਸੀ, ਭਾਵ ਮੂਸਾ ਦੀ ਸ਼ਰ੍ਹਾਂ ਨੂੰ, ਅਤੇ ਇਹ ਕਿ ਆਪ ਨੂੰ ਸ਼ਰ੍ਹਾਂ ਦੇ ਦੁਆਰਾ ਉਸਦੇ ਕੋਲ ਆਉਣਾ ਪੈਣਾ ਹੈ ਤਾਂ ਕਿ ਉਹ ਬਚਾਏ ਜਾਣ। ਪੌਲੁਸ ਨੇ ਇਸ ਦਾ ਉੱਤਰ ਇਹ ਆਖਦਿਆਂ ਦਿੱਤਾ ਸੀ ਕਿ ਸ਼ਰ੍ਹਾਂ ਦੇ ਜੋ ਕੰਮ ਹਨ ਉਹ ਆਪ ਨੂੰ ਨਹੀਂ ਬਚਾਉਣਗੇ, ਅਤੇ ਇਹ ਕਿ ਸਿਰਫ ਮਸੀਹ ਵਿੱਚ ਨੇਚਾ ਹੀ ਆਪ ਨੂੰ ਬਚਾ ਸਕਦੀ ਹੈ। ਪੌਲੁਸ ਅਤੇ ਯਾਕੂਬ ਇਸ ਤਰ੍ਹਾਂ ਨੇਚਾ ਦਾ ਪੱਖ ਲੈ ਰਹੇ ਹਨ। ਇਸ ਨੂੰ ਜਾਣਨ ਦੇ ਲਈ ਸਾਨੂੰ ਇਹਨਾਂ ਦੇ ਦੁਆਰਾ ਇਸਤੇਮਾਲ ਕੀਤੇ ਸ਼ਬਦਾਂ ਨੂੰ ਸਮਝਣ ਦੀ ਜ਼ਰੂਰਤ ਹੈ। ਪੌਲੁਸ ਆਖਦਾ ਹੈ ਕਿ ਬਚਾਉਣ ਵਾਲੀ ਨੇਚਾ ਭਾਵ ਇੱਕ ਇਹੋ ਜਿਹੀ ਨੇਚਾ ਜੋ ਕਿ ਸੱਚੀ ਅਤੇ ਅਸਲ ਹੈ, ਉਹ ਇੱਕ ਵਿਅਕਤੀ ਦੇ ਜੀਵਨ ਨੂੰ ਅਸੀਂ ਦੇਖਦੇ ਹਾਂ ਕਿ ਕਿਰਿਆਸ਼ੀਲ ਕਰੇ। ਪੌਲੁਸ ਨੇ ਆਪਣੇ ਵਾਅਦੇ ਬਾਰੇ ਆਖਿਆ ਸੀ, ਫਿਲੀਪੀਆਂ 3 ਅਧਿਆਇ ਉਸਦੀ 7 ਆਇਤ ਦੇ ਵਚਨ ਹਨ, ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਹਨ ਮੈਂ ਉਹਨਾਂ ਨੂੰ ਮਸੀਹ ਦੇ ਕਾਰਨ ਹਾਣ ਦੀਆਂ ਸਮਝਿਆ। ਇੱਕ ਸੱਚੀ ਕ੍ਰਾਂਤੀ ਉਸਦੇ ਜੀਵਨ ਵਿੱਚ ਉਦੋਂ ਵਾਪਰੀ ਸੀ ਜਦੋਂ ਉਹ ਮਸੀਹ ਦੇ ਕੋਲ ਆਇਆ। ਪਹਿਲੀ ਕੁਰਿੰਥੀਆਂ ਦੀ ਪੱਤਰੀ 15 ਅਧਿਆਇ ਉਸ ਦੀਆਂ 1-2 ਆਇਤਾਂ ਦੇ ਵਚਨਾਂ ਵਿੱਚ ਪੌਲੁਸ ਆਖਦਾ, ਹੁਣ ਹੇ ਮੇਰੇ ਭਰਾਵੋ ਮੈਂ ਤੁਹਾਨੂੰ ਇਹ ਖੁਸ਼ਖਬਰੀ ਚਿਤਾਰਦਾ ਹਾਂ ਜਿਹੜੀ ਮੈਂ ਤੁਹਾਨੂੰ ਸੁਣਾਈ ਸੀ, ਜਿਹਨੂੰ ਤੁਸੀਂ ਕਬੂਲ ਵੀ ਕੀਤਾ ਔਰ ਜਿਹਦੇ ਉੱਤੇ ਤੁਸੀਂ ਖਲੋਤੇ ਵੀ ਹੋ ਅਤੇ ਜਿਹਦੇ ਰਾਹੀਂ ਤੁਸੀਂ ਬਚਾਏ ਵੀ ਜਾਂਦੇ ਹੋ, ਕਿ ਜੇ ਤੁਸੀਂ ਅੰਜੀਲੀ ਵਚਨ ਨੂੰ ਜਿਹੜਾ ਮੈਂ ਤੁਹਾਨੂੰ ਸੁਣਾਇਆ ਸੀ ਫੜੀ ਰੱਖੋ, ਨਹੀਂ ਤਾਂ ਤੁਹਾਡਾ ਭਤੀਜਣਾ ਐਵੇਂ ਹੀ ਗਿਆ। ਭਾਵ ਇਸ ਦਾ ਅਰਥ ਹੈ ਕਿ ਇਸ ਤੋਂ ਪਹਿਲਾਂ ਤਾਂ ਇਹ ਇੱਕ ਸਿਰਫ ਖਾਲੀ ਨੇਚਾ ਹੀ ਸੀ, ਹੁਣ ਪੌਲੁਸ ਤੋਂ ਬਾਅਦ ਯਾਕੂਬ ਇਸੇ ਦੇ ਬਾਰੇ ਵੀ ਕੁਝ ਆਖਦਾ ਹੈ। ਇਸ ਬਾਰੇ ਜਾਣਨਾ ਅਸੀਂ ਅਗਲੇ ਪ੍ਰੋਗਰਾਮ ਵਿੱਚ ਯਾਕੂਬ ਦੀ ਪੱਤਰੀ ਦੇ 2 ਅਧਿਆਏ ਉਸਦੀ 14 ਆਇਤ ਤੋਂ ਅੱਗੇ ਵਿਚਾਰ ਕਰਨਾ ਜਾਰੀ ਰੱਖਾਂਗੇ। ਇਸ ਤੋਂ ਅਗਲੇ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਿਲ ਹੋਣਾ ਨਾ ਭੁੱਲਣਾ। ਇਹਨਾਂ ਵਚਨਾਂ ਨਾਲ ਪ੍ਰਭੂ ਆਪ ਨੂੰ ਅਸੀਸ ਦੇਵੇ। ਜੈ ਮਸੀਹ ਦੀ।
ਸ਼੍ਰੋਤਾਓ, ਹੁਣੇ ਤੁਸੀਂ ਸੁਣ ਰਹੇ ਸੀ ਸਾਡਾ ਕਾਰਜਕ੍ਰਮ ਸਾਚੀ ਬਾਣੀ। ਤੁਹਾਨੂੰ ਇਹ ਕਾਰਜਕ੍ਰਮ ਕਿਵੇਂ ਲੱਗਿਆ, ਇਸ ਬਾਰੇ ਸਾਨੂੰ ਜ਼ਰੂਰ ਲਿਖ ਕੇ ਦੱਸੋ, ਸਾਨੂੰ ਬੇਹੱਦ ਖੁਸ਼ੀ ਹੋਵੇਗੀ। ਸਾਡਾ ਪਤਾ ਹੈ, ਕਾਰਜਕ੍ਰਮ ਸਾਚੀ ਬਾਣੀ, TWR, ਪੋਸਟ ਬਾਕਸ ਨੰਬਰ 16, ਅੰਬਾਲਾ ਸਿਟੀ, ਪਿੰਨ ਕੋਡ 1340001, ਹਰਿਆਣਾ। ਪਤਾ ਦੁਬਾਰਾ ਦੱਸ ਰਹੀ ਹਾਂ, ਕਾਰਜਕ੍ਰਮ ਸਾਚੀ ਬਾਣੀ, TWR, ਪੋਸਟ ਬਾਕਸ ਨੰਬਰ 16, ਅੰਬਾਲਾ ਸਿਟੀ, ਪਿੰਨ ਕੋਡ 1340001, ਹਰਿਆਣਾ।
ਸੁਣਨ ਵਾਲਿਓ, ਤੁਸੀਂ ਸਾਡੇ ਨਾਲ ਫੋਨ ਤੇ ਵੀ ਸੰਪਰਕ ਕਰ ਸਕਦੇ ਹੋ ਤੇ SMS ਵੀ ਕਰ ਸਕਦੇ ਹੋ। ਸਾਡਾ ਫੋਨ ਨੰਬਰ ਹੈਗਾ ਜੇ 9996299931, 9996299931।
ਅਤੇ ਸ਼੍ਰੋਤਾਓ, ਤੁਸੀਂ ਸਾਨੂੰ ਈਮੇਲ ਦੁਆਰਾ ਵੀ ਸੰਪਰਕ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ, ਪੰਜਾਬੀ TTB@TWR.IN। ਹੁਣ ਸਾਡੇ ਕਾਰਜਕ੍ਰਮ ਦਾ ਸਮੇਂ ਇੱਥੇ ਹੀ ਸਮਾਪਤ ਹੁੰਦਾ ਹੈ। ਅਗਲੇ ਕਾਰਜਕ੍ਰਮ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਹੁਣ ਸਾਨੂੰ ਆਗਿਆ ਦਿਓ, ਪ੍ਰਭੂ ਆਪ ਜੀ ਨੂੰ ਬਰਕਤ ਦੇ।
ਗੁਨਾਹ ਤੇ ਟਕ ਕੇ ਗਏ ਸਾਰੇ ਔਰ